ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚ ਜੋ ਅਸੀਂ ਦੇਖਣ ਜਾ ਰਹੇ ਹਾਂ ਉਹ ਹੈ ਰੋਮੀਆਂ ਉਹਦਾ 2 ਬਾਪ ਉਹਦੀ 12 ਤੋਂ ਲੈ ਕੇ 29 ਅੱਜ ਤੱਕ। ਅਤੇ ਸਾਡਾ ਅੱਜ ਦਾ ਵਿਸ਼ਾ ਹੈ ਚਿੱਤਰ ਅਤੇ ਹਕੀਕਤ ਵਿਚਕਾਰ ਮੇਲ ਨਹੀਂ ਹੁੰਦਾ ਜਾਂ ਆਪਸ ਵਿੱਚ ਚਿੱਤਰ ਅਤੇ ਹਕੀਕਤ ਮੇਲ ਨਹੀਂ ਖਾਂਦੇ। ਜਦੋਂ ਦਰਵਾਜ਼ਾ ਬੰਦ ਹੁੰਦਾ ਹੈ ਤੁਸੀਂ ਇਕੱਲੇ ਹੁੰਦੇ ਹੋ ਤਾਂ ਤੁਸੀਂ ਅਸਲ ਵਿੱਚ ਕਿਹੋ ਜਿਹੇ ਹੁੰਦੇ ਹੋ? ਤੁਸੀਂ ਅਸਲ ਵਿੱਚ ਕੌਣ ਕੀ ਹੋ? ਅਸਲ ਵਿੱਚ ਮੈਂ ਕੀ ਹਾਂ? ਮੂਲ ਰੂਪ ਵਿੱਚ ਮੈਂ ਕਿਹੋ ਜਿਹਾ ਹਾਂ? ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਇਸ ਗੱਲ ਨਾਲ ਸਹਿਮਤ ਹੋਵਾਂਗੇ ਕਿ ਇੱਕ ਚਿੱਤਰ ਨਾਲ ਭਰੀ ਹਕੀਕਤ ਵਿੱਚ ਅਸੀਂ ਸਾਰੇ ਰਹਿੰਦੇ ਹਾਂ। ਬਾਹਰੀ ਪੇਸ਼ ਕੀਤੀ ਗਈ ਤਸਵੀਰ ਮਹੱਤਵਪੂਰਨ ਆ। ਮੈਨੂੰ ਲੱਗਦਾ ਹੈ ਕਿ ਅਸੀਂ ਪਿਛਲੇ 15 ਸਾਲਾਂ ਵਿੱਚ ਇਸਦਾ ਅਸਲ ਪ੍ਰਵੇਸ਼ ਦੇਖਿਆ ਹੈ ਕਿਉਂਕਿ ਸੋਸ਼ਲ ਮੀਡੀਆ ਵਧਿਆ ਹੈ ਅਤੇ ਸਾਨੂੰ ਔਨਲਾਈਨ ਸ਼ਖਸੀਅਤਾਂ ਨੂੰ ਪੈਦਾ ਕਰਨਾ ਪਿਆ ਹੈ। ਸੋਸ਼ਲ ਮੀਡੀਆ ਸਾਨੂੰ ਫਿਲਟਰਾਂ ਅਤੇ ਹਰ ਤਰ੍ਹਾਂ ਦੇ ਸਾਧਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦਾ ਹੈ ਤਾਂ ਜੋ ਅਸੀਂ ਆਪਣੇ ਆਪ ਨੂੰ ਅਸਲੀਅਤ ਨਾਲੋਂ ਸਕਰੀਨ 'ਤੇ ਬਿਹਤਰ ਦਿਖਾ ਸਕੀਏ। ਸਾਨੂੰ ਆਪਣੀਆਂ ਜ਼ਿੰਦਗੀਆਂ ਨੂੰ ਔਨਲਾਈਨ ਤਿਆਰ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਸ਼ਾਨਦਾਰ ਰਾਤਾਂ ਦੀ ਖੁਸ਼ਹਾਲ ਫੋਟੋਆਂ ਦੇ ਨਾਲ ਸ਼ਾਨਦਾਰ ਦਿਨ ਦੂਰ ਅਤੇ ਸ਼ਾਨਦਾਰ ਰਾਤਾਂ ਅਤੇ ਛੁੱਟੀਆਂ ਸੁਨੇਹਾ। ਦੇਖੋ ਸਾਡੀ ਜ਼ਿੰਦਗੀ ਕਿੰਨੀ ਵਧੀਆ ਹੈ, ਪਰ ਚਿੱਤਰ ਦੇ ਪਿੱਛੇ ਦੀ ਹਕੀਕਤ ਬਾਰੇ ਕੀ ਕੋਈ ਸੱਚਮੁੱਚ ਇਸ ਬਾਰੇ ਜਾਣਦਾ ਹੈ? ਤੁਹਾਡੇ ਵਿੱਚੋਂ ਕਿੰਨੇ ਲੋਕ ਘਰੋਂ ਕੰਮ ਕਰਦੇ ਹਨ ਜਿਨ੍ਹਾਂ ਨੇ ਉੱਪਰਲੇ ਅੱਧੇ ਹਿੱਸੇ 'ਤੇ ਇੱਕ ਵਧੀਆ ਕਮੀਜ਼ ਜਾਂ ਬਲਾਊਜ਼ ਅਤੇ ਹੇਠਲੇ ਅੱਧੇ ਹਿੱਸੇ 'ਤੇ ਗੈਮੀ ਬੋਟਮ ਜਾਂ ਟਰੈਕੀਆਂ ਪਾ ਕੇ ਵਰਕ ਜ਼ੂਮ ਕਾਲ ਵਿੱਚ ਹਿੱਸਾ ਲਿਆ ਹੈ? ਤਸਵੀਰ ਸਹੀ ਹੈ, ਅਸਲੀਅਤ ਇੰਨੀ ਜ਼ਿਆਦਾ ਸਹੀ ਨਹੀਂ ਹੈ। ਇਹ ਸਾਡੇ ਮਨੁੱਖਾਂ ਬਾਰੇ ਗੱਲ ਹੈ। ਅਕਸਰ ਚਿੱਤਰ ਅਤੇ ਅਸਲੀਅਤ ਵਿੱਚ ਮੇਲ ਨਹੀਂ ਹੁੰਦਾ। ਪਰਮਾਤਮਾ ਇਸ ਨੂੰ ਦੇਖਦਾ ਹੈ। ਇਹ ਐਤਵਾਰ ਸਵੇਰੇ ਹਾਰਪਰ ਵਿਖੇ ਅਸੀਂ ਰੋਮੀਆਂ ਦੀ ਕਿਤਾਬ ਰਾਹੀਂ ਕੰਮ ਕਰਨਾ ਸ਼ੁਰੂ ਕੀਤਾ ਹੈ। ਪੌਲੁਸ ਰੋਮ ਵਿੱਚ ਚਰਚ ਨੂੰ ਲਿਖ ਰਿਹਾ ਹੈ, ਇੱਕ ਚਰਚ ਜਿਸ ਨੂੰ ਉਸਨੇ ਨਹੀਂ ਲਗਾਇਆ ਅਤੇ ਇਸ ਸਮੇਂ ਕਦੀ ਉਸ ਚਰਚ ਵਿੱਚ ਨਹੀਂ ਗਿਆ। ਅਧਿਆਇ 1 ਵਿੱਚ ਉਸਨੇ ਆਪਣਾ ਸ਼ੁਰੂਆਤੀ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਬਿਲਕੁਲ ਸਾਹਮਣੇ ਕਿਹਾ ਕਿ ਇਹ ਸਭ ਖੁਸ਼ਖਬਰੀ ਬਾਰੇ ਹੈ। ਉਹ ਪਰਮੇਸ਼ਵਰ ਦੀ ਖੁਸ਼ਖਬਰੀ ਲਈ ਵੱਖਰਾ ਹੈ। 1 ਬਾਬ 1 ਆਇਤ ਵਿੱਚ ਉਹ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਉਤਸੁਕ ਹੈ ਅਤੇ ਉਹ ਖੁਸ਼ਖਬਰੀ ਤੋਂ ਸ਼ਰਮਿੰਦਾ ਨਹੀਂ ਹੈ ਕਿਉਂਕਿ ਇਹ ਵਿਸ਼ਵਾਸ ਕਰਨ ਵਾਲੇ ਹਰ ਇੱਕ ਲਈ ਮੁਕਤੀ ਲਈ ਪਰਮੇਸ਼ਵਰ ਦੀ ਸ਼ਕਤੀ ਹੈ। ਉਹ ਕਹਿੰਦਾ ਹੈ ਕਿ ਖੁਸ਼ਖਬਰੀ ਵਿੱਚ ਪਰਮੇਸ਼ਵਰ ਦੀ ਧਾਰਮਿਕਤਾ ਵਿਸ਼ਵਾਸ ਲਈ ਵਿਸ਼ਵਾਸ ਤੋਂ ਪ੍ਰਗਟ ਹੁੰਦੀ ਹੈ। ਖੁਸ਼ਖਬਰੀ ਪਾਪੀਆਂ ਨੂੰ ਧਰਮੀ ਠਹਿਰਾਉਣ ਅਤੇ ਉਹਨਾਂ ਨੂੰ ਧਰਮੀ ਠਹਿਰਾਉਣ ਦਾ ਪਰਮੇਸ਼ਵਰ ਦਾ ਧਰਮੀ ਤਰੀਕਾ ਹੈ। ਅਧਿਆਇ 1:19 ਤੋਂ ਪੌਲੁਸ ਇਸ ਦਿਖਾਉਣਾ ਸ਼ੁਰੂ ਕਰਦਾ ਹੈ ਕਿ ਖੁਸ਼ਖਬਰੀ ਤੋਂ ਬਾਹਰ ਜੋ ਕੁਝ ਬਚਦਾ ਹੈ ਉਹ ਪਰਮੇਸ਼ਵਰ ਦਾ ਕ੍ਰੋਧ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਉਹ ਮਨੁੱਖਾਂ ਦੇ ਵੱਖ ਵੱਖ ਸਮੂਹਾਂ 'ਤੇ ਮੁਕੱਦਮਾ ਚਲਾਉਣਾ ਸ਼ੁਰੂ ਕਰਦਾ ਹੈ ਅਤੇ ਉਹਨਾਂ ਨੂੰ ਦਿਖਾਉਂਦਾ ਹੈ ਕਿ ਉਹਨਾਂ ਕੋਲ ਆਪਣੀ ਧਾਰਮਿਕਤਾ ਅਤੇ ਕੁਧਰਮ ਲਈ ਕੋਈ ਬਹਾਨਾ ਨਹੀਂ ਹੈ। ਉਹ ਦਿਖਾਉਂਦਾ ਹੈ ਕਿ ਲੋਕ ਸੱਚਮੁੱਚ ਸੱਚ ਨੂੰ ਦਬਾਉਂਦੇ ਹਨ ਅਤੇ ਪਰਮੇਸ਼ਵਰ ਨੂੰ ਮੂਰਤੀਆਂ ਲਈ ਸੱਚ ਨੂੰ ਝੂਠ ਵਿੱਚ ਬਦਲਦੇ ਹਨ ਅਤੇ ਇਸ ਕਾਰਨ ਪਰਮੇਸ਼ਵਰ ਉਹਨਾਂ ਨੂੰ ਛੱਡ ਦਿੰਦਾ ਹੈ। ਇਹ ਦੇਖਦੇ ਹੋਏ ਕਿ ਰੋਮ ਵਿੱਚ ਗੈਰ ਯਹੂਦੀ ਵਿਸ਼ਵਾਸੀਆਂ ਅਤੇ ਯਹੂਦੀ ਪਿਛੋਕੜ ਵਾਲੇ ਵਿਸ਼ਵਾਸੀਆਂ ਦੋਵਾਂ ਤੋਂ ਬਣਿਆ ਸੀ, ਜਿਵੇਂ ਕਿ ਪੌਲੁਸ ਮੁਕੱਦਮਾ ਚਲਾਉਂਦਾ ਹੈ ਉਹ ਦੋਵਾਂ ਸਮੂਹਾਂ ਦਾ ਹਵਾਲਾ ਦਿੰਦਾ ਹੈ। ਅਧਿਆਇ 1:18-32 ਵਿੱਚ ਉਸਦੇ ਮਨ ਵਿੱਚ ਗੈਰ ਯਹੂਦੀ ਸੰਸਾਰ ਹੈ ਕਿਉਂਕਿ ਉਹ ਉਹਨਾਂ ਨੂੰ ਦਿਖਾਉਂਦਾ ਹੈ ਕਿ ਉਹ ਬਿਨਾਂ ਕਿਸੇ ਬਹਾਨੇ ਦੇ ਪਰਮੇਸ਼ਵਰ ਦੇ ਕ੍ਰੋਧ ਹੇਠਾਂ ਹਨ। ਅਧਿਆਇ 2:1-11 ਵਿੱਚ ਜੋ ਪਤਰਸ ਪਿਛਲੇ ਹਫ਼ਤੇ ਸਾਡੇ ਜਾਂ ਪੀਟਰ ਪਿਛਲੇ ਹਫ਼ਤੇ ਸਾਡੇ ਕੋਲ ਲੈ ਕੇ ਆਇਆ ਸੀ, ਉਹ ਇਸ ਬਾਰੇ ਥੋੜ੍ਹੀ ਜਿਹੀ ਬਹਿਸ ਹੈ ਕਿ ਪੌਲੁਸ ਦੇ ਮਨ ਵਿੱਚ ਕਿਹੜਾ ਸਮੂਹ ਹੈ, ਪਰ ਉਸ ਕੋਲ ਜ਼ਰੂਰ ਪਖੰਡੀ ਨੈਤਿਕਤਾਵਾਦੀਆਂ ਦੇ ਮਨ ਵਿੱਚ ਹੈ ਕਿ ਤੁਸੀਂ ਸੋਚਦੇ ਹੋ ਕਿ ਤੁਸੀਂ ਦੂਜਿਆਂ ਦਾ ਨਿਆਂ ਕਰ ਸਕਦੇ ਹੋ ਪਰ ਖੁਦ ਉਹੀ ਪਾਪ ਕਰ ਰਹੇ ਹੋ। ਤੁਹਾਡਾ ਕਠੋਰ ਅਤੇ ਪਛਤਾਵਾ ਨਾ ਕਰਨ ਵਾਲਾ ਦਿਲ ਤੁਹਾਡੇ ਲਈ ਕ੍ਰੋਧ ਦੇ ਦਿਨ ਲਈ ਕ੍ਰੋਧ ਇਕੱਠਾ ਕਰ ਰਿਹਾ ਹੈ ਜਦੋਂ ਪਰਮੇਸ਼ਵਰ ਦਾ ਧਰਮੀ ਦਿਨ ਪ੍ਰਗਟ ਹੋਵੇਗਾ। ਜੇਕਰ ਇਸ ਬਾਰੇ ਸ਼ੱਕ ਹੈ ਕਿ ਪੌਲੁਸ ਆਇਤ 1-11 ਵਿੱਚ ਕਿਸ ਸਮੂਹ ਨੂੰ ਸੰਬੋਧਿਤ ਕਰ ਰਿਹਾ ਹੈ ਤਾਂ ਸ਼ੱਕ ਆਇਤ 12 ਦੁਆਰਾ ਅਲੋਪ ਹੋ ਜਾਂਦਾ ਹੈ ਕਿਉਂਕਿ ਪੌਲੁਸ ਬਹੁਤ ਸਪੱਸ਼ਟ ਤੌਰ 'ਤੇ ਸਵੈਮ ਵਿਸ਼ਵਾਸੀ ਯਹੂਦੀ ਵਿਅਕਤੀ ਨੂੰ ਸੰਬੋਧਿਤ ਕਰ ਰਿਹਾ ਹੈ ਜਾਂ ਵਰਤੋਂ ਦੁਆਰਾ ਆਤਮ ਵਿਸ਼ਵਾਸੀ ਧਾਰਮਿਕ ਕਿਸਮਾਂ ਨੂੰ ਜੋ ਪਰਮੇਸ਼ੁਰ ਦੇ ਆਪਣੇ ਗਿਆਨ ਦਾ ਮਾਣ ਕਰਦੇ ਹਨ ਪਰ ਇਸ ਦੀ ਪਾਲਣਾ ਨਹੀਂ ਕਰਦੇ। ਧਾਰਮਿਕ ਕਿਸਮਾਂ ਜੋ ਹਕੀਕਤ ਲਈ ਬਹੁਤ ਜ਼ਿਆਦਾ ਚਿੰਤਾ ਕੀਤੇ ਬਿਨਾਂ ਚਿੱਤਰ ਵਿੱਚ ਆਪਣਾ ਸਾਰਾ ਭਰੋਸਾ ਰੱਖਦੇ ਹਨ ਉਹ ਧਾਰਮਿਕ ਲੋਕ ਹਨ ਜੋ ਚਿੱਤਰ ਅਤੇ ਅਸਲੀਅਤ ਦੇ ਵਿਚਕਾਰ ਇੱਕ ਮੇਲ ਨਾਲ ਜੀ ਰਹੇ ਹਨ। ਇੱਥੇ ਪੌਲੁਸ ਧਾਰਮਿਕ ਚਿੱਤਰ ਰੱਖਣ ਵਾਲਿਆਂ ਵਿੱਚ ਮਨੁੱਖੀ ਪਾਪ ਦੀ ਸਰਵ ਵਿਆਪਕਤਾ ਦਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਉਸਦੇ ਸੰਦੇਸ਼ ਵਿੱਚ ਇਹ ਹੈ ਕਿ ਚਿੱਤਰ ਅਪ੍ਰਸੰਗਿਕ ਹੈ, ਇਹ ਅਸਲੀਅਤ ਹੈ ਜੋ ਮਾਇਨੇ ਰੱਖਦੀ ਹੈ। ਪਹਿਲਾਂ ਧਿਆਨ ਦਿਓ, ਪੌਲੁਸ ਦਾ ਇਹ ਤਰਕ ਹੈ ਕਿ ਤੁਹਾਡਾ ਧਾਰਮਿਕ ਨਿਯਮਾਵਲੀ ਤੁਹਾਨੂੰ ਨਹੀਂ ਬਚਾ ਸਕਦੀ। ਆਇਤ 12 ਤੋਂ 14 ਤੋਂ ਕਾਨੂੰਨ ਦਾ ਵਿਸਤ੍ਰਿਤ ਵਿਚਾਰ ਹੈ। ਉਹਨਾਂ ਆਇਤਾਂ ਵਿੱਚ ਕਾਨੂੰਨ 16 ਵਾਰ ਜਿਹੜਾ ਜ਼ਿਕਰ ਕੀਤਾ ਗਿਆ ਹੈ ਕਾਨੂੰਨ ਸ਼ਬਦ ਦਾ। ਪੌਲੁਸ ਨੇ ਹੁਣੇ ਹੀ ਆਇਤ 11 ਵਿੱਚ ਕਿਹਾ ਕਿ ਪਰਮੇਸ਼ੁਰ ਕੋਈ ਪੱਖਪਾਤ ਨਹੀਂ ਕਰਦਾ, ਸਾਰੇ ਖੁਸ਼ਖਬਰੀ ਤੋਂ ਬਾਹਰ ਪਰਮੇਸ਼ੁਰ ਦੇ ਕ੍ਰੋਧ ਦੇ ਅਧੀਨ ਹਨ। ਅਤੇ ਜਿਵੇਂ ਹੀ ਅਸੀਂ ਆਇਤ 12 ਵਿੱਚ ਜਾਂਦੇ ਹਾਂ, ਉਹ ਕਾਨੂੰਨ ਤੋਂ ਬਿਨਾਂ ਲੋਕਾਂ ਦੀ ਤੁਲਨਾ ਕਾਨੂੰਨ ਦੇ ਅਧੀਨ ਲੋਕਾਂ ਨਾਲ ਕਰਦਾ ਹੈ ਅਤੇ ਸਿੱਟਾ ਕੱਢਦਾ ਹੈ ਕਿ ਦੋਵੇਂ ਖੁਸ਼ਖਬਰੀ ਤੋਂ ਬਾਹਰ ਉਸਦੇ ਕ੍ਰੋਧ ਦੇ ਅਧੀਨ ਹਨ। ਅਤੇ ਪੌਲੁਸ ਦੀ ਦਲੀਲ ਵਿੱਚ ਇਹ ਲਗਭਗ ਇਸ ਤਰ੍ਹਾਂ ਹੈ ਜਿਵੇਂ ਉਹ ਖੁਸ਼ਖਬਰੀ ਤੋਂ ਬਾਹਰ ਦੇ ਲੋਕਾਂ ਦੇ ਇਤਰਾਜ਼ ਦੀ ਉਮੀਦ ਕਰ ਰਿਹਾ ਹੋਵੇ। ਉਹ ਅੰਦਾਜ਼ਾ ਲਗਾਉਂਦਾ ਹੈ ਕਿ ਯਹੂਦੀਆਂ ਨੇ ਉਸਨੂੰ ਕਿਹਾ ਹੋਵੇਗਾ, ਹਾਂ ਪੌਲੁਸ, ਜੋ ਤੁਸੀਂ ਹੁਣ ਤੱਕ ਕਿਹਾ ਉਹ ਕਾਫੀ ਸਹੀ ਹੈ, ਪਰ ਜੋ ਤੁਸੀਂ ਭੁੱਲ ਰਹੇ ਹੋ ਉਹ ਇਹ ਹੈ ਕਿ ਅਸੀਂ ਯਹੂਦੀ ਹਾਂ, ਅਸੀਂ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਹਾਂ, ਸਾਡੇ ਕੋਲ ਮੂਸਾ ਦਾ ਕਾਨੂੰਨ ਹੈ, ਯਕੀਨਨ ਇਹ ਪਰਮੇਸ਼ੁਰ ਦੇ ਸਾਹਮਣੇ ਕੁਝ ਮਾਇਨੇ ਰੱਖਦਾ ਹੈ। ਉਹ ਅੰਦਾਜ਼ਾ ਲਗਾਉਂਦਾ ਹੈ ਕਿ ਗੈਰ ਯਹੂਦੀ ਲੋਕਾਂ ਨੇ ਉਸਨੂੰ ਕਿਹਾ ਹੋਵੇਗਾ, ਇਹ ਉਹਨਾਂ ਯਹੂਦੀਆਂ ਲਈ ਠੀਕ ਹੈ ਜਿਨ੍ਹਾਂ ਕੋਲ ਆਪਣੇ ਆਪ ਨੂੰ ਨਿਰਣਾ ਕਰਨ ਲਈ ਇੱਕ ਕਾਨੂੰਨ ਸੀ, ਪਰ ਸਾਡੇ ਬਾਰੇ ਕੀ? ਸਾਨੂੰ ਕਦੇ ਵੀ ਉਹ ਕਾਨੂੰਨ ਨਹੀਂ ਦਿੱਤਾ ਗਿਆ ਜਿਸ ਦੇ ਵਿਰੁੱਧ ਸਾਨੂੰ ਸਿਰਫ ਇਸ ਨਾਲ ਅੱਗੇ ਵਧਣਾ ਪਿਆ। ਅਤੇ ਜਿਵੇਂ ਜਿਵੇਂ ਅਸੀਂ ਅੱਗੇ ਵੱਧਦੇ ਗਏ, ਸਾਨੂੰ ਇੱਕ ਕਾਨੂੰਨ ਤੋੜਨ ਲਈ ਨਿਰਣਾ ਕਰਨਾ ਬੇਇਨਸਾਫੀ ਹੈ ਜੋ ਸਾਨੂੰ ਕਦੇ ਦਿੱਤਾ ਹੀ ਨਹੀਂ ਗਿਆ। ਅਤੇ ਇਸ ਲਈ ਪੌਲੁਸ ਇਹਨਾਂ ਦੋਵਾਂ ਸਿਧਾਂਤਕ ਸਵਾਲਾਂ ਦਾ ਜਵਾਬ ਦਿੰਦਾ ਹੈ ਅਤੇ ਉਹਨਾਂ ਨਾਲ ਨਜਿੱਠਦਾ ਹੈ। ਆਇਤ 12 ਅਤੇ 13 'ਤੇ ਇੱਕ ਨਜ਼ਰ ਮਾਰੋ ਜਿੱਥੇ ਉਹ ਯਹੂਦੀ ਵਿਅਕਤੀ ਨੂੰ ਕਹਿੰਦਾ ਹੈ, ਕਿਉਂਕਿ ਜਿਨ੍ਹਾਂ ਨੇ ਕਾਨੂੰਨ ਤੋਂ ਬਿਨਾਂ ਪਾਪ ਕੀਤਾ ਉਹਨਾਂ ਸਾਰਿਆਂ ਦਾ ਕਾਨੂੰਨ ਤੋਂ ਬਿਨਾਂ ਵੀ ਨਾਸ਼ ਹੋ ਜਾਵੇਗਾ, ਅਤੇ ਜਿਨ੍ਹਾਂ ਨੇ ਕਾਨੂੰਨ ਦੇ ਅਧੀਨ ਪਾਪ ਕੀਤਾ ਹੈ ਉਹਨਾਂ ਦਾ ਕਾਨੂੰਨ ਦੁਬਾਰਾ ਨਿਆਂ ਕੀਤਾ ਜਾਵੇਗਾ, ਕਿਉਂਕਿ ਇਹ ਕਾਨੂੰਨ ਦੇ ਸੁਣਨ ਵਾਲੇ ਨਹੀਂ ਹਨ ਜੋ ਪਰਮੇਸ਼ੁਰ ਦੇ ਸਾਹਮਣੇ ਧਰਮੀ ਹਨ, ਪਰ ਕਾਨੂੰਨ ਦੇ ਕਰਨ ਵਾਲੇ ਧਰਮੀ ਠਹਿਰਾਏ ਜਾਣਗੇ। ਉਹ ਅੱਜ ਦੇ ਚਰਚ ਜਾਣ ਵਾਲੇ ਨੂੰ ਚੰਗੀ ਤਰ੍ਹਾਂ ਕਹਿ ਸਕਦਾ ਹੈ, ਇਹ ਚਰਚ ਜਾਣਾ ਨਹੀਂ ਹੈ ਜੋ ਤੁਹਾਨੂੰ ਬਚਾਉਂਦਾ ਹੈ, ਇਹ ਪ੍ਰਭੂ ਯਿਸੂ ਮਸੀਹ ਦਾ ਸਾਹਮਣਾ ਕਰਨਾ ਹੈ ਜੋ ਤੁਹਾਨੂੰ ਬਚਾਵੇਗਾ। ਪੌਲੁਸ ਦਾ ਨੁਕਤਾ ਇਹ ਹੈ ਕਿ ਸਿਰਫ ਇੱਕ ਯਹੂਦੀ ਹੋਣਾ ਉਹਨਾਂ ਨੂੰ ਬਚਾਉਣ ਵਾਲਾ ਨਹੀਂ ਹੈ ਜਿਨ੍ਹਾਂ ਨੂੰ ਕਾਨੂੰਨ ਦਿੱਤਾ ਗਿਆ ਹੈ। ਜੋ ਉਹ ਕਾਨੂੰਨ ਨੂੰ ਪੂਰੀ ਤਰ੍ਹਾਂ ਰੱਖਦੇ ਹਨ ਤਾਂ ਉਹ ਬਚ ਜਾਣਗੇ, ਪਰ ਬੇਸ਼ੱਕ ਉਹਨਾਂ ਨੇ ਨਹੀਂ ਕੀਤਾ ਹੈ, ਉਹ ਕਾਨੂੰਨ ਨੂੰ ਪੂਰੀ ਤਰ੍ਹਾਂ ਨਹੀਂ ਰੱਖ ਸਕਦੇ, ਇਸ ਲਈ ਉਹ ਧਰਮੀ ਤੌਰ 'ਤੇ ਨਿਰਣੇ ਦੇ ਅਧੀਨ ਹਨ, ਉਹ ਕਾਨੂੰਨ ਦੇ ਸੰਪੂਰਨ ਕਰਨ ਵਾਲੇ ਨਹੀਂ ਹਨ। ਭਾਵੇਂ ਉਹ ਯਹੂਦੀ ਹਨ ਫਿਰ ਵੀ ਉਹਨਾਂ ਨੂੰ ਖੁਸ਼ਖਬਰੀ ਦੀ ਲੋੜ ਹੈ, ਕਿਉਂਕਿ ਉਹ ਕਾਨੂੰਨ ਨੂੰ ਪੂਰੀ ਤਰ੍ਹਾਂ ਨਹੀਂ ਰੱਖ ਸਕਦੇ ਅਤੇ ਖੁਸ਼ਖਬਰੀ ਤੋਂ ਬਿਨਾਂ ਉਹਨਾਂ ਕੋਲ ਕੋਈ ਉਮੀਦ ਨਹੀਂ ਹੈ। ਤੁਹਾਡਾ ਧਾਰਮਿਕ ਨਿਯਮ ਤੁਹਾਨੂੰ ਨਹੀਂ ਬਚਾ ਸਕਦਾ। ਗੈਰ ਯਹੂਦੀ ਲੋਕਾਂ ਨੂੰ ਉਹ ਕਹਿੰਦਾ ਹੈ, ਕਿਉਂਕਿ ਜਦੋਂ ਗੈਰ ਯਹੂਦੀ ਜਿਨ੍ਹਾਂ ਕੋਲ ਕਾਨੂੰਨ ਨਹੀਂ ਹੈ ਸੁਭਾਅ ਹੀ ਕਾਨੂੰਨ ਦੀ ਮੰਗ ਅਨੁਸਾਰ ਕਰਦੇ ਹਨ ਤਾਂ ਉਹ ਆਪਣੇ ਲਈ ਕਾਨੂੰਨ ਹਨ, ਤਾਂ ਉਹਨਾਂ ਦੇ ਲਈ ਉਹ ਕਾਨੂੰਨ ਹਨ ਭਾਵੇਂ ਉਹਨਾਂ ਕੋਲ ਕਾਨੂੰਨ ਨਹੀਂ ਹੈ। ਉਹ ਦਿਖਾਉਂਦੇ ਹਨ ਕਿ ਕਾਨੂੰਨ ਦਾ ਕੰਮ ਉਹਨਾਂ ਦੇ ਦਿਲਾਂ 'ਤੇ ਲਿਖਿਆ ਹੋਇਆ ਹੈ, ਜਦੋਂ ਕਿ ਉਹਨਾਂ ਦਾ ਜ਼ਮੀਰ ਵੀ ਗਵਾਹੀ ਦਿੰਦਾ ਹੈ ਅਤੇ ਉਹਨਾਂ ਦੇ ਵਿਰੋਧੀ ਵਿਚਾਰ ਉਹਨਾਂ ਨੂੰ ਦੋਸ਼ੀ ਠਹਿਰਾਉਂਦੇ ਹਨ ਜਾਂ ਮੁਆਫ਼ ਵੀ ਕਰਦੇ ਹਨ। ਪੌਲੁਸ ਉਹਨਾਂ ਨੂੰ ਦੱਸਦਾ ਹੈ ਕਿ ਇਹ ਇੱਕ ਕਾਨੂੰਨ ਹੈ ਜੋ ਹਰ ਮਨੁੱਖ ਦੇ ਦਿਲਾਂ 'ਤੇ ਲਿਖਿਆ ਹੋਇਆ ਹੈ, ਭਾਵੇਂ ਨਸਲੀ ਮੂਲ ਦਾ ਹੋਵੇ, ਯਹੂਦੀ ਜਾਂ ਗੈਰ ਯਹੂਦੀ ਹੋਵੇ। ਅਤੇ ਜਦੋਂ ਅਸੀਂ ਉਸ ਕਾਨੂੰਨ ਦੀ ਪਾਲਣਾ ਕਰਦੇ ਹਾਂ ਤਾਂ ਸਾਡੀ ਜ਼ਮੀਰ ਇਸ ਦੀ ਗਵਾਹੀ ਦਿੰਦੀ ਹੈ ਅਤੇ ਅਸੀਂ ਉਸ ਕਾਨੂੰਨ ਨੂੰ ਬਰਾਬਰ ਰੱਦ ਕਰਦੇ ਹਾਂ, ਸਾਡੀ ਜ਼ਮੀਰ ਸਾਨੂੰ ਦੋਸ਼ੀ ਠਹਿਰਾਉਂਦੀ ਹੈ। ਮੇਰੇ ਈਸਾਈਅਤ ਵਿੱਚ ਸੀ.ਐਸ. ਲੂਇਸ ਕਹਿੰਦਾ ਹੈ, ਹਰ ਕਿਸੇ ਨੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਕਹਿੰਦੇ ਸੁਣਿਆ ਹੈ, ਜੇ ਕੋਈ ਤੁਹਾਡੇ ਨਾਲ ਅਜਿਹਾ ਕਰਦਾ ਹੈ ਤਾਂ ਤੁਹਾਨੂੰ ਕਿਵੇਂ ਪਸੰਦ ਆਇਆ? ਮੈਨੂੰ ਆਪਣਾ ਥੋੜ੍ਹਾ ਜਿਹਾ ਸੰਤਰਾ ਦੇ ਦਿਓ, ਮੈਂ ਤੁਹਾਡੇ ਤੁਹਾਨੂੰ ਆਪਣਾ ਥੋੜ੍ਹਾ ਜਿਹਾ ਦਿੱਤਾ। ਵਿਵਹਾਰ ਇਹ ਕਹਿਣ ਵਾਲਾ ਆਦਮੀ ਵਿਵਹਾਰ ਦੇ ਕੁਝ ਮਿਆਰਾਂ ਨੂੰ ਅਪੀਲ ਕਰ ਰਿਹਾ ਹੈ ਜਿਸ ਬਾਰੇ ਉਹ ਦੂਜੇ ਤੋਂ ਜਾਣਨ ਦੀ ਉਮੀਦ ਕਰਦਾ ਹੈ। ਮਨੁੱਖ ਦੇ ਅੰਦਰ ਇੱਕ ਅੰਦਰੂਨੀ ਸਹੀ ਅਤੇ ਗਲਤ ਹੈ ਅਤੇ ਭਾਵੇਂ ਅਸੀਂ ਇਸ ਨੂੰ ਦਬਾਉਂਦੇ ਹਾਂ ਇਸ ਨੂੰ ਕਦੇ ਵੀ ਖਤਮ ਨਹੀਂ ਕੀਤਾ ਜਾ ਸਕਦਾ। ਫਿਰ ਵੀ ਸਾਡੇ ਵਿੱਚੋਂ ਕੋਈ ਵੀ ਇਸ ਕੁਦਰਤੀ ਕਾਨੂੰਨ ਦੇ ਸੰਪੂਰਨ ਕਰਨ ਵਾਲੇ ਨਹੀਂ ਹਨ। ਪੌਲੁਸ ਦਾ ਨੁਕਤਾ ਇਹ ਹੈ ਕਿ ਇੰਨਾ ਗੈਰ ਯਹੂਦੀ ਇੰਨਾ ਮੂਰਤੀ ਪੂਜਕ ਮੰਨ ਲਓ ਕਿ ਤੁਸੀਂ ਧਰਤੀ ਦੇ ਸਭ ਤੋਂ ਡੂੰਘੇ ਹਨੇਰੇ ਹਿੱਸੇ ਵਿੱਚ ਰਹਿੰਦੇ ਹੋ ਅਤੇ ਕਦੇ ਵੀ ਕਾਨੂੰਨ ਸ਼ਬਦ ਨਹੀਂ ਸੁਣਿਆ, ਫਿਰ ਵੀ ਤੁਹਾਡੇ ਅੰਦਰ ਤੁਹਾਡੇ ਦਿਲ ਦੇ ਅੰਦਰ ਸਹੀ ਅਤੇ ਗਲਤ ਦੀ ਗਵਾਹੀ ਹੈ ਅਤੇ ਤੁਹਾਡੀ ਆਪਣੀ ਜ਼ਮੀਰ ਤੁਹਾਨੂੰ ਨਿੰਦਾ ਕਰਦੀ ਹੈ। ਇਸ ਲਈ ਪੌਲੁਸ ਦਾ ਨੁਕਤਾ ਇਹ ਹੈ ਕਿ ਅਸੀਂ ਜੋ ਵੀ ਹਾਂ, ਅਸੀਂ ਕਿੱਥੋਂ ਵੀ ਹਾਂ, ਪਰਮੇਸ਼ਵਰ ਸਾਡੇ ਨਾਲ ਬਰਾਬਰ ਪੇਸ਼ ਹੁੰਦਾ ਹੈ ਅਤੇ ਕੋਈ ਵੀ ਪੱਖਪਾਤ ਨਹੀਂ ਕਰਦਾ। ਤੁਸੀਂ ਜੋ ਵੀ ਹੋ, ਜੇਕਰ ਤੁਸੀਂ ਸੰਪੂਰਨ ਤੌਰ 'ਤੇ ਜੀ ਸਕਦੇ ਹੋ ਤਾਂ ਤੁਹਾਨੂੰ ਸਦੀਵੀ ਜੀਵਨ ਮਿਲੇਗਾ, ਪਰ ਬੇਸ਼ੱਕ ਤੁਸੀਂ ਸੰਪੂਰਨ ਤੌਰ 'ਤੇ ਨਹੀਂ ਜੀ ਸਕਦੇ, ਤੁਸੀਂ ਅਸਫਲ ਹੋ ਗਏ ਹੋ ਅਤੇ ਪਰਮੇਸ਼ਵਰ ਦਾ ਨਿਆਂ ਸਾਡੇ ਉੱਤੇ ਹੈ। ਆਇਤ 17 ਵਿੱਚ ਇਹ ਲਗਭਗ ਇਸ ਤਰ੍ਹਾਂ ਹੈ ਜਿਵੇਂ ਪੌਲੁਸ ਆਪਣੇ ਯਹੂਦੀ ਦੋਸਤਾਂ ਤੋਂ ਕੋਈ ਧੱਕੇ ਦੀ ਉਮੀਦ ਕਰਦਾ ਹੈ ਕਿਉਂਕਿ ਉਹ ਪਰਮੇਸ਼ਵਰ ਦੇ ਲੋਕਾਂ ਵਜੋਂ ਆਪਣੀ ਸਥਿਤੀ ਵਿੱਚ ਵਿਸ਼ਵਾਸ ਰੱਖਦੇ ਹਨ। ਆਖਰਕਾਰ ਪਰਮੇਸ਼ਵਰ ਨੇ ਉਹਨਾਂ ਨੂੰ ਬਹੁਤ ਸਾਰੇ ਤਰੀਕਿਆਂ ਨਾਲ ਅਸੀਸ ਦਿੱਤੀ ਹੈ। ਪੌਲੁਸ ਆਇਤ 17 ਤੋਂ ਬਾਅਦ ਇਹਨਾਂ ਅਸੀਸਾਂ ਦੀ ਸੂਚੀ ਦਿੰਦਾ ਹੈ। ਮੈਨੂੰ ਲੱਗਦਾ ਹੈ ਕਿ ਘੱਟੋ ਘੱਟ 9 ਵੱਖ ਵੱਖ ਅਸੀਸਾਂ ਅਤੇ ਵਿਸ਼ੇਸ਼ ਅਧਿਕਾਰ ਹਨ ਜਿਨ੍ਹਾਂ ਦਾ ਯਹੂਦੀ ਲੋਕਾਂ ਨੇ ਆਨੰਦ ਮਾਣਿਆ ਅਤੇ ਇਹ ਨਿਸ਼ਚਿਤ ਤੌਰ 'ਤੇ ਜਾਇਜ਼ ਵਿਸ਼ੇਸ਼ ਅਧਿਕਾਰ ਹਨ ਜੋ ਪਰਮੇਸ਼ਵਰ ਨੇ ਉਹਨਾਂ ਨੂੰ ਦਿੱਤੇ ਸਨ। ਸੋ ਉਹਨਾਂ ਕੋਲ ਯਹੂਦੀ ਨਾਮ ਸੀ, ਇੱਕ ਵੱਖਰਾ ਲੋਕ। ਆਇਤ 17 ਉਹ ਕਾਨੂੰਨ ਆਇਤ 17 'ਤੇ ਭਰੋਸਾ ਕਰਦੇ ਹਨ। ਉਹਨਾਂ ਨੂੰ ਮਾਣ ਹੈ ਕਿ ਉਹਨਾਂ ਕੋਲ ਮੂਸਾ ਦਾ ਕਾਨੂੰਨ ਹੈ। ਉਹ ਪਰਮੇਸ਼ਵਰ ਨਾਲ ਆਪਣੇ ਰਿਸ਼ਤੇ ਬਾਰੇ ਸ਼ੇਖੀ ਮਾਰਦੇ ਹਨ। ਫਿਰ ਇਹ ਜਾਇਜ਼ ਸ਼ੇਖੀ ਮਾਰਨਾ ਹੈ ਕਿਉਂਕਿ ਅਸਲ ਵਿੱਚ ਇਸਰਾਇਲ ਕੌਮ ਦਾ ਧਰਤੀ ਉੱਤੇ ਕਿਸੇ ਵੀ ਹੋਰ ਕੌਮ ਦੇ ਉਲਟ ਪਰਮੇਸ਼ਵਰ ਨਾਲ ਰਿਸ਼ਤਾ ਸੀ। ਉਹ ਪਰਮੇਸ਼ਵਰ ਦੀ ਇੱਛਾ ਨੂੰ ਜਾਣਦੇ ਹਨ। ਉਹ ਪਰਮੇਸ਼ਵਰ ਨੇ ਯਹੂਦੀਆਂ ਨੂੰ ਆਪਣਾ ਇੱਛਾ ਦਾ ਗਿਆਨ ਦਿੱਤਾ ਸੀ। ਉਹ ਉੱਤਮ ਨੂੰ ਸਵੀਕਾਰ ਕਰਦੇ ਹਨ ਕਿਉਂਕਿ ਉਹਨਾਂ ਨੂੰ ਕਾਨੂੰਨ ਦੁਆਰਾ ਨਿਰਦੇਸ਼ਿਤ ਕੀਤਾ ਜਾਂਦਾ ਹੈ। ਉਹ ਅੰਨਿਆਂ ਲਈ ਮਾਰਗਦਰਸ਼ਨ ਹਨ, ਉਹ ਉਹਨਾਂ ਲਈ ਚਾਨਣ ਹਨ ਜੋ ਸਵੇਰੇ ਜੋ ਹਨੇਰੇ ਵਿੱਚ ਹਨ। ਉਹ ਮੂਰਖਾਂ ਦੇ ਉਪਦੇਸ਼ਕ ਹਨ, ਉਹ ਬੱਚਿਆਂ ਦੇ ਉਪਦੇਸ਼ਕ ਹਨ। ਯਹੂਦੀ ਲੋਕ ਸੱਚਮੁੱਚ ਇੱਕ ਧਨ ਲੋਕ ਸਨ ਕਿਉਂਕਿ ਉਹਨਾਂ ਕੋਲ ਵਿਸ਼ੇਸ਼ ਪ੍ਰਕਾਸ਼ ਵਿੱਚ ਪਰਮੇਸ਼ਵਰ ਦਾ ਗਿਆਨ ਸੀ। ਪਰ ਫਿਰ ਪੌਲੁਸ ਦਾਅਵੇ ਅਤੇ ਅਸਲੀਅਤ ਵਿਚਕਾਰ ਅੰਤਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕਰਦਾ ਹੈ। ਆਇਤ 21 'ਤੇ ਇੱਕ ਨਜ਼ਰ ਮਾਰੋ। ਤਾਂ ਫਿਰ ਤੁਸੀਂ ਜੋ ਦੂਜਿਆਂ ਨੂੰ ਸਿਖਾਉਂਦੇ ਹੋ ਕਿ ਤੁਸੀਂ ਆਪਣੇ ਆਪ ਨੂੰ ਨਹੀਂ ਸਿਖਾਉਂਦੇ, ਜਦੋਂ ਤੁਸੀਂ ਚੋਰੀ ਕਰਨ ਦੇ ਵਿਰੁੱਧ ਪ੍ਰਚਾਰ ਕਰਦੇ ਹੋ ਕਿ ਤੁਸੀਂ ਚੋਰੀ ਨਹੀਂ ਕਰਦੇ ਹੋ, ਤੁਸੀਂ ਜੋ ਕਹਿੰਦੇ ਕਿ ਵਿਚਾਰ ਨਹੀਂ ਕਰਨਾ ਕਿ ਤੁਸੀਂ ਵਿਚਾਰ ਨਹੀਂ ਕਰਦੇ, ਫਿਰ ਤੁਸੀਂ ਆਪ ਵਿਚਾਰ ਕਰਦੇ ਹਾਂ, ਤੁਸੀਂ ਜੋ ਮੂਰਤੀਆਂ ਨੂੰ ਨਫ਼ਰਤ ਕਰਦੇ ਹੋ ਕਿ ਤੁਸੀਂ ਮੰਦਰਾਂ ਨੂੰ ਨਹੀਂ ਲੁੱਟਦੇ, ਤੁਸੀਂ ਜਿਹੜੇ ਲੋਕ ਕਾਨੂੰਨ ਵਿੱਚ ਸ਼ੇਖੀ ਮਾਰਦੇ ਹੋ ਕਾਨੂੰਨ ਨੂੰ ਤੋੜ ਕੇ ਪਰਮੇਸ਼ਵਰ ਦਾ ਅਪਮਾਨ ਕਰਦੇ ਆ, ਕਿਉਂਕਿ ਜਿਵੇਂ ਕਿ ਲਿਖਿਆ ਹੈ ਤੁਹਾਡੇ ਕਾਰਨ ਗੈਰ ਯਹੂਦੀ ਲੋਕਾਂ ਵਿੱਚ ਪਰਮੇਸ਼ਵਰ ਦੀ ਨਿੰਦਿਆ ਹੁੰਦੀ ਹੈ। ਪੌਲੁਸ ਚਿੱਤਰ ਅਤੇ ਅਸਲੀਅਤ ਵਿਚਕਾਰ ਮੇਲ ਨਾ ਖਾਣ ਵਾਲਾ ਵੱਲ ਇਸ਼ਾਰਾ ਕਰਦਾ ਹੈ। ਇਹ ਹੋ ਸਕਦਾ ਹੈ ਕਿ ਉਹ ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਨੂੰ ਅਪੀਲ ਕਰ ਰਿਹਾ ਸੀ ਕਿ ਪਰਮੇਸ਼ਵਰ ਦਿਲ ਅਤੇ ਪ੍ਰੇਰਣਾਵਾਂ ਦੀ ਜਾਂਚ ਕਰਦਾ ਹੈ ਅਤੇ ਇਹ ਕਿ ਲੋਭ ਅਤੇ ਕਾਮ ਵਾਸਨਾ ਚੋਰੀ ਅਤੇ ਵਿਚਾਰ ਦੇ ਬਰਾਬਰ ਹਨ, ਜਾਂ ਇਹ ਹੋ ਸਕਦਾ ਹੈ ਕਿ ਇਹ ਚੀਜ਼ਾਂ ਯਹੂਦੀ ਲੋਕਾਂ ਵਿੱਚ ਇੱਕ ਜਾਂ ਦੂਜੇ ਪੱਧਰ 'ਤੇ ਹੋ ਰਹੀਆਂ ਸਨ। ਇੱਕ ਟਿੱਪਣੀਕਾਰ ਸੁਝਾਅ ਦਿੰਦਾ ਹੈ ਕਿ ਮੰਦਰਾਂ ਦੀ ਲੁੱਟ ਦੀ ਟਿੱਪਣੀ ਯਹੂਦੀ ਲੋਕਾਂ ਦੁਆਰਾ ਮੰਦਰ ਵਿੱਚੋਂ ਨਿਕਲਣ ਵਾਲੀਆਂ ਕੀਮਤੀ ਧਾਤਾਂ ਦਾ ਵਪਾਰ ਕਰਨ ਬਾਰੇ ਸੀ। ਉਹਨਾਂ ਨੂੰ ਮੂਰਤੀ ਪੂਜਾ ਨੂੰ ਦਿੱਤੀਆਂ ਗਈਆਂ ਚੀਜ਼ਾਂ ਵਜੋਂ ਉਹਨਾਂ 'ਤੇ ਜਾਂ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਸੀ, ਪਰ ਉਹਨਾਂ 'ਤੇ ਜਲਦੀ ਮੁਨਾਫਾ ਕਮਾਉਣਾ ਚਾਹੁੰਦੇ ਸੀ। ਇਸ ਲਈ ਉਹਨਾਂ ਨੇ ਮੂਰਤੀ ਪੂਜਾ ਦੇ ਮੁੱਦੇ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਕਿਸੇ ਵੀ ਤਰ੍ਹਾਂ ਪੌਲੁਸ ਦਾ ਨੁਕਤਾ ਇਹ ਹੈ ਕਿ ਤੁਸੀਂ ਕੁਝ ਚੀਜ਼ਾਂ ਦੇ ਵਿਰੁੱਧ ਉਪਦੇਸ਼ ਦਿੰਦੇ ਹੋ ਪਰ ਤੁਸੀਂ ਉਹਨਾਂ ਨੂੰ ਖੁਦ ਕਰਦੇ ਹੋ। ਤੁਹਾਡੀ ਤਸਵੀਰ ਅਤੇ ਤੁਹਾਡੀ ਅਸਲੀਅਤ ਇੱਕ ਮੇਲ ਨਹੀਂ ਖਾਂਦੀ ਅਤੇ ਇਸ ਸੰਦਰਭ ਵਿੱਚ ਤੁਹਾਡਾ ਧਾਰਮਿਕ ਨਿਯਮ ਕਾਨੂੰਨ ਤੁਹਾਨੂੰ ਬਚਾ ਨਹੀਂ ਸਕਦਾ। ਤੁਹਾਡੇ ਦੁਆਰਾ ਦਰਸਾਈ ਗਈ ਧਾਰਮਿਕ ਤਸਵੀਰ ਦੇ ਬਾਵਜੂਦ, ਇਸ ਤੱਥ ਦੇ ਬਾਵਜੂਦ ਕਿ ਤੁਹਾਡੇ ਕੋਲ ਜੀਵਨ ਦਾ ਧਾਰਮਿਕ ਸੰਹਿਤਾ ਮੂਸਾ ਦਾ ਕਾਨੂੰਨ ਹੈ, ਫਿਰ ਵੀ ਅਸਲੀਅਤ ਉਸੇ ਧਾਰਮਿਕ ਸੰਹਿਤਾ ਦੇ ਵਿਰੁੱਧ ਪਾਪ ਦੀ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਬਹੁਤ ਸਾਰੇ ਲੋਕ ਹਨ ਆਪਣੇ ਧਾਰਮਿਕ ਸੰਹਿਤਾ ਵਿੱਚ ਭਰੋਸਾ ਰੱਖਿਆ ਹੈ। ਮੈਂ ਚਰਚ ਜਾਂਦਾ ਹਾਂ, ਮੈਂ ਵਾਰ ਵਾਰ ਬਾਈਬਲ ਵੀ ਪੜ੍ਹਦਾ ਹਾਂ, ਮੈਂ ਰਾਤ ਨੂੰ ਆਪਣੀਆਂ ਪ੍ਰਾਰਥਨਾਵਾਂ ਕਰਦਾ ਹਾਂ, ਸਮਾਂ ਆਉਣ 'ਤੇ ਮੈਂ ਠੀਕ ਹੋ ਹੋਵਾਂਗਾ, ਮੈਂ ਆਪਣੀ ਜ਼ਿੰਦਗੀ ਵਿੱਚ ਪਾਪ ਦੇ ਬਾਵਜੂਦ ਠੀਕ ਹੋ ਜਾਵਾਂਗਾ, ਮੈਂ ਆਪਣੇ ਮਨ ਦੇ ਗੁਪਤ ਵਿਚਾਰਾਂ ਦੇ ਬਾਵਜੂਦ ਠੀਕ ਹੋ ਜਾਵਾਂਗਾ, ਮੈਂ ਠੀਕ ਰਹਾਂਗਾ ਜਿੰਨਾ ਚਿਰ ਤੁਸੀਂ ਅੱਗੇ ਵੱਧਦੇ ਰਹੋਗੇ ਅਤੇ ਕੋਸ਼ਿਸ਼ ਕਰਦੇ ਰਹੋਗੇ। ਮੂਸਾ ਦੀ ਵਿਵਸਥਾ ਵਾਲੇ ਦੋਸਤ ਯਹੂਦੀ ਆਦਮੀ ਜਾਂ ਔਰਤ ਨੂੰ ਮੁਕਤੀ ਦਿਵਾਉਣ ਲਈ ਕਾਫ਼ੀ ਨਹੀਂ ਸਨ, ਇਸ ਲਈ ਧਾਰਮਿਕਤਾ ਦਾ ਚੋਗਾ ਪਹਿਨਣਾ ਤੁਹਾਡੇ ਲਈ ਕਾਫ਼ੀ ਨਹੀਂ ਹੋਵੇਗਾ। ਅਤੇ ਫਿਰ ਵੀ ਸਾਡੇ ਬਹੁਤ ਸਾਰੇ ਚਰਚਾਂ ਵਿੱਚ ਉਹ ਚੀਜ਼ਾਂ ਸ਼ਾਮਿਲ ਹਨ ਜੋ ਨਾਮਵਰ ਈਸਾਈ ਵਜੋਂ ਜਾਣੀਆਂ ਜਾਂਦੀਆਂ ਹਨ, ਉਹ ਜੋ ਚਰਚ ਵਿੱਚ ਆਉਂਦੇ ਹਨ, ਉਹ ਜੋ ਸਹੀ ਚਿੱਤਰ ਪ੍ਰਾਪਤ ਕਰਦੇ ਹਨ ਬਿਨਾਂ ਕਦੇ ਦਿਲ ਬਦਲਣ ਦਾ ਅਨੁਭਵ ਕੀਤੇ। ਅਜਿਹੇ ਲੋਕਾਂ ਦੇ ਨਾਲ ਤੁਸੀਂ ਉਹਨਾਂ ਨੂੰ ਯੇਸੂ ਨਾਲ ਰਿਸ਼ਤਾ ਰੱਖਣ ਬਾਰੇ ਗੱਲ ਨਹੀਂ ਕਰਦੇ ਪਾਓਗੇ। ਤੁਸੀਂ ਉਹਨਾਂ ਨੂੰ ਦੁਬਾਰਾ ਜਨਮ ਲੈਣ, ਵਿਸ਼ਵਾਸ ਵਿੱਚ ਆਉਣ ਜਾਂ ਬਚਾਏ ਜਾਣ ਬਾਰੇ ਗੱਲ ਕਰਦੇ ਕਦੀ ਨਹੀਂ ਸੁਣੋਗੇ, ਕਿਉਂਕਿ ਦੁੱਖ ਦੀ ਗੱਲ ਇਹ ਹੈ ਕਿ ਉਹਨਾਂ ਦੀ ਉਮੀਦ ਅਸਲ ਵਿੱਚ ਯੇਸੂ ਵਿੱਚ ਨਹੀਂ ਹੈ, ਇਹ ਉਹਨਾਂ ਦੇ ਧਾਰਮਿਕ ਨਿਯਮਾਂ ਵਿੱਚ ਹੈ, ਉਹਨਾਂ ਦੇ ਧਾਰਮਿਕ ਨਿਯਮਾਂ ਵਿੱਚ। ਜੇਕਰ ਤੁਹਾਡੇ ਕੋਲ ਸਿਰਫ ਤੁਹਾਡਾ ਧਾਰਮਿਕ ਨਿਯਮ ਹੈ ਤਾਂ ਤੁਸੀਂ ਖੁਸ਼ਖਬਰੀ ਤੋਂ ਬਾਹਰ ਹੋ, ਅਤੇ ਖੁਸ਼ਖਬਰੀ ਤੋਂ ਬਾਹਰ ਜੋ ਬਚਿਆ ਹੈ ਉਹ ਪਰਮਾਤਮਾ ਦਾ ਕ੍ਰੋਧ ਹੈ। ਦੁਨੀਆ ਭਰ ਵਿੱਚ ਬਹੁਤ ਸਾਰੇ ਧਾਰਮਿਕ ਕਿਸਮਾਂ ਹਨ। ਮੈਂ ਜਾਣਦਾ ਹਾਂ ਕਿ ਅੱਜ ਇਸ ਜਗ੍ਹਾ 'ਤੇ ਤੁਹਾਡੇ ਵਿੱਚ ਕੁਝ ਹਿੰਦੂ ਜਾਂ ਮੁਸਲਮਾਨ ਹਨ, ਤੁਸੀਂ ਆਪਣੇ ਧਾਰਮਿਕ ਨਿਯਮਾਂ ਦੀ ਪਾਲਣਾ ਉਸੇ ਜੋਸ਼ ਅਤੇ ਵਚਨਬੱਧਤਾ ਨਾਲ ਕਰਦੇ ਹੋ ਜਿਵੇਂ ਇਹ ਪ੍ਰਾਚੀਨ ਯਹੂਦੀ ਆਪਣੇ ਧਾਰਮਿਕ ਨਿਯਮਾਂ ਦੀ ਪਾਲਣਾ ਕਰਦੇ ਸਨ। ਪਰ ਭਾਵੇਂ ਉਹ ਇਸਦਾ ਕਿੰਨਾ ਵੀ ਪਾਲਣ ਕਰਨ, ਤੁਸੀਂ ਇਸ ਸੱਚਾਈ ਤੋਂ ਨਹੀਂ ਬਚ ਸਕਦੇ ਕਿ ਤੁਸੀਂ ਪਾਪੀ ਹੋ ਅਤੇ ਤੁਹਾਡਾ ਧਾਰਮਿਕ ਨਿਯਮਾਵਲੀ ਤੁਹਾਡੇ ਪਾਪਾਂ ਨਾਲ ਨਜਿੱਠ ਨਹੀਂ ਸਕਦੀ ਅਤੇ ਤੁਸੀਂ ਖੁਸ਼ਖਬਰੀ ਤੋਂ ਬਾਹਰ ਹੋ, ਅਤੇ ਖੁਸ਼ਖਬਰੀ ਤੋਂ ਬਾਹਰ ਜੋ ਬਚਦਾ ਹੈ ਉਹ ਪਰਮਾਤਮਾ ਦਾ ਕ੍ਰੋਧ ਹੈ। ਧਾਰਮਿਕਤਾ ਦੀ ਤਸਵੀਰ ਬਣਾਉਣਾ ਹੇਠਾਂ ਲੁਕੇ ਹੋਏ ਪਾਪ ਨੂੰ ਨਹੀਂ ਬਦਲਦਾ, ਤੁਹਾਡਾ ਧਾਰਮਿਕ ਨਿਯਮਾਵਲੀ ਤੁਹਾਨੂੰ ਨਹੀਂ ਬਚਾ ਸਕਦਾ। ਅਤੇ ਤੁਸੀਂ ਜਾਣਦੇ ਹੋ ਕਿ ਇੱਕ ਭਿਆਨਕ ਚੀਜ਼ ਉਦੋਂ ਵਾਪਰਦੀ ਹੈ ਜਦੋਂ ਅਸੀਂ ਧਰਮ ਨੂੰ ਇੱਕ ਚਿੱਤਰ ਵਾਂਗ ਪਹਿਨਦੇ ਹਾਂ, ਜਾਂ ਕਿ ਕਿਉਂਕਿ ਅਸੀਂ ਕਦੇ ਵੀ ਮਸੀਹ ਕੋਲ ਨਹੀਂ ਆਉਂਦੇ ਅਤੇ ਸਾਡੇ ਕੋਲ ਸਿਰਫ ਚਿੱਤਰ ਹੈ, ਧਰਮ ਹੈ, ਜਾਂ ਕਿਉਂਕਿ ਅਸੀਂ ਮਸੀਹ ਕੋਲ ਆਏ ਹਾਂ, ਸਾਨੂੰ ਮਾਫ਼ੀ ਮਿਲੀ ਹੈ, ਪਰ ਅਸੀਂ ਮਾਫ਼ੀ ਦੀ ਰੋਸ਼ਨੀ ਵਿੱਚ ਰਹਿਣ ਵਿੱਚ ਅਸਫਲ ਰਹੇ ਹਾਂ ਅਤੇ ਆਪਣੇ ਤਰੀਕੇ ਨਾਲ ਰਹਿਣਾ ਰਹਿੰਦੇ ਹਾਂ, ਇੱਕ ਭਿਆਨਕ ਚੀਜ਼ ਵਾਪਰਦੀ ਹੈ। ਪੌਲਸ ਸਾਨੂੰ ਇਸ ਬਾਰੇ ਆਇਤ 24 ਵਿੱਚ ਦੱਸਦਾ ਹੈ, ਤੁਹਾਡੇ ਕਾਰਨ ਗੈਰ ਯਹੂਦੀ ਲੋਕਾਂ ਵਿੱਚ ਪਰਮੇਸ਼ੁਰ ਦੀ ਨਿੰਦਿਆ ਹੁੰਦੀ ਹੈ ਜਾਂ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ। ਇੱਕ ਧਰਮੀ ਚਰਚ ਮੈਂਬਰ ਜੋ ਵਿਭਿਚਾਰੀ ਸੰਬੰਧਾਂ ਵਿੱਚ ਫਸਿਆ ਹੋਇਆ ਹੈ, ਚਰਚ ਦਾ ਥੰਮ ਜਿਸ ਦੀ ਜੀਭ ਤੁਹਾਨੂੰ ਦੋ ਹਿੱਸਿਆਂ ਵਿੱਚ ਕੱਟ ਦੇਵੇਗੀ, ਭਾਵੇਂ ਉਹ ਅਸਲ ਵਿੱਚ ਬਚਾਏ ਗਏ ਹਨ ਜਾਂ ਨਹੀਂ, ਉਹਨਾਂ ਦੇ ਕਾਰਨ ਗੈਰ ਵਿਸ਼ਵਾਸੀ ਲੋਕਾਂ ਵਿੱਚ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ। ਕਿੰਨੀ ਵਾਰ ਤੁਸੀਂ ਕਿਸੇ ਨੂੰ ਕਹਿੰਦੇ ਸੁਣਿਆ ਹੈ, ਜੇਕਰ ਇੱਕ ਈਸਾਈ ਇਸ ਤਰ੍ਹਾਂ ਦਾ ਹੈ ਤਾਂ ਮੈਂ ਇਸ ਤਰ੍ਹਾਂ ਨਾਲ ਕੋਈ ਮੇਰਾ ਕੋਈ ਇੱਦਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਜੇਕਰ ਇਹ ਚਰਚ ਹੈ ਤਾਂ ਤੁਸੀਂ ਇਸ ਨੂੰ ਰੱਖ ਸਕਦੇ ਹੋ। ਧਾਰਮਿਕਤਾ ਦੀ ਮੂਰਤ 'ਤੇ ਨਿਰਭਰਤਾ ਨਿਸ਼ਚਿਤ ਤੌਰ 'ਤੇ ਪਰਮੇਸ਼ੁਰ ਦੇ ਨਾਮ ਦੀ ਬੇਇੱਜ਼ਤੀ ਲਿਆਏਗੀ ਅਤੇ ਇਹ ਤੁਹਾਨੂੰ ਪਰਮਾਤਮਾ ਦੇ ਕ੍ਰੋਧ ਦੇ ਹਵਾਲੇ ਕਰ ਸਕਦੀ ਹੈ। ਤੁਹਾਡਾ ਧਾਰਮਿਕ ਨਿਯਮ ਤੁਹਾਨੂੰ ਨਹੀਂ ਬਚਾ ਸਕਦਾ। ਹੁਣ ਆਇਤ 25 ਤੋਂ ਦੂਜਾ ਧਿਆਨ ਦਿਓ, ਤੁਹਾਡੇ ਧਾਰਮਿਕ ਸੰਸਕਾਰ ਤੁਹਾਨੂੰ ਨਹੀਂ ਬਚਾ ਸਕਦੇ। ਆਇਤ 25 ਤੋਂ ਪੌਲਸ ਸੁੰਨਤ ਦੇ ਚਿੰਨ੍ਹ ਅਤੇ ਕਾਨੂੰਨ ਨਾਲ ਇਸ ਦੇ ਸੰਬੰਧ ਬਾਰੇ ਚਰਚਾ ਕਰਨਾ ਸ਼ੁਰੂ ਕਰਦਾ ਹੈ। ਆਓ ਆਇਤਾ ਪੜ੍ਹੀਏ, ਕਿਉਂਕਿ ਸੁੰਨਤ ਸੱਚਮੁੱਚ ਲਾਭਦਾਇਕ ਹੈ ਜੇਕਰ ਤੁਸੀਂ ਕਾਨੂੰਨ ਦੀ ਪਾਲਣਾ ਕਰਦੇ ਹੋ, ਪਰ ਜੇ ਤੁਸੀਂ ਕਾਨੂੰਨ ਨੂੰ ਤੋੜਦੇ ਹੋ ਤਾਂ ਤੁਹਾਡੀ ਸੁੰਨਤ ਅਸੁੰਨਤ ਹੋ ਜਾਂਦੀ ਹੈ। ਇਸ ਲਈ ਜੇਕਰ ਇਹ ਬੇਸੁੰਨਤਾ ਆਦਮੀ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ ਤਾਂ ਕੀ ਤੁਸੀਂ ਬੇਸੁੰਨਤ ਨੂੰ ਸੁੰਨਤ ਨਹੀਂ ਮੰਨਿਆ ਜਾਵੇਗਾ? ਫਿਰ ਉਹ ਜੋ ਸਰੀਰਕ ਤੌਰ 'ਤੇ ਬੇਸੁੰਨਤਾ ਹੈ ਪਰ ਕਾਨੂੰਨ ਦੀ ਪਾਲਣਾ ਕਰਦਾ ਹੈ, ਉਹ ਤੁਹਾਨੂੰ ਦੋਸ਼ੀ ਠਹਿਰਾਏਗਾ ਜਿਸ ਕੋਲ ਲਿਖਤੀ ਨਿਯਮ ਅਤੇ ਸੁੰਨਤ ਹੈ ਪਰ ਕਾਨੂੰਨ ਨੂੰ ਤੋੜਦੇ ਹਨ। ਕਾਨੂੰਨ ਤੋਂ ਬਾਅਦ ਸੁੰਨਤ ਯਹੂਦੀ ਧਰਮ ਦਾ ਅਗਲਾ ਮਹੱਤਵਪੂਰਨ ਪਛਾਣ ਚਿੰਨ੍ਹ ਸੀ। ਇਹ ਸਹੀ ਹੈ ਕਿ ਪੌਲਸ ਨੂੰ ਯਹੂਦੀਆਂ ਦੇ ਵਿਰਾਸਤੀ ਧਾਰਮਿਕ ਫਾਇਦਿਆਂ ਵਿੱਚ ਵਿਸ਼ਵਾਸ ਨੂੰ ਖਤਮ ਕਰਨ ਦੀ ਆਪਣੀ ਨਿਰੰਤਰ ਕੋਸ਼ਿਸ਼ ਵਿੱਚ ਵੀ ਇਸ ਬਾਰੇ ਚਰਚਾ ਕਰਨੀ ਚਾਹੀਦੀ ਹੈ। ਪੌਲਸ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਸੁੰਨਤ ਧਾਰਮਿਕਤਾ ਰਸਮ ਵਿੱਚ ਮੂਲ ਹੈ, ਆਇਤ 25, ਪਰ ਉਹ ਕਹਿੰਦਾ ਹੈ ਕਿ ਇਸ ਦਾ ਮੂਲ ਸਿਰਫ ਤਾਂ ਹੀ ਹੈ ਜੇਕਰ ਤੁਸੀਂ ਪੂਰੇ ਕਾਨੂੰਨਾਂ ਦੀ ਪਾਲਣਾ ਕਰਦੇ ਹੋ। ਇਸ ਦਾ ਮੁੱਲ ਸਿਰਫ ਤਾਂ ਹੀ ਹੈ ਜੇਕਰ ਇਹ ਅਸਲੀਅਤ ਦੇ ਨਾਲ ਹੈ ਅਤੇ ਬੇਸ਼ੱਕ ਪੂਰੇ ਅਧਿਆਇ ਵਿੱਚ ਚੱਲ ਰਿਹਾ ਹੈ, ਭਾਵ ਇਹ ਕਿ ਪ੍ਰਭੂ ਯੇਸੂ ਤੋਂ ਇਲਾਵਾ ਕੋਈ ਵੀ ਕਾਨੂੰਨ ਨੂੰ ਪੂਰੀ ਤਰ੍ਹਾਂ ਰੱਖਣ ਦੇ ਯੋਗ ਨਹੀਂ ਹੈ। ਉਸਦਾ ਕਹਿਣਾ ਇਹ ਹੈ ਕਿ ਸੁਨਤ ਕੋਈ ਜਾਦੂਈ ਰਸਮ ਜਾਂ ਜਾਦੂਈ ਸੂਝ ਨਹੀਂ ਹੈ ਜੋ ਤੁਹਾਨੂੰ ਆਪਣੀ ਸਾਰੀ ਜ਼ਿੰਦਗੀ ਅੱਗ ਦਾ ਸਬੂਤ ਹੈ ਦਿੰਦਾ ਹੈ ਅਤੇ ਤੁਹਾਨੂੰ ਸਵਰਗ ਵਿੱਚ ਇੱਕ ਗਰੰਟੀਸ਼ੁਦਾ ਸਥਾਨ ਦਿੰਦਾ ਹੈ। ਯਹੂਦੀਆਂ ਵਿੱਚ ਸੁਨਤ ਨੂੰ ਇਸੇ ਤਰ੍ਹਾਂ ਵੇਖਣਾ ਆਮ ਹੈ। ਇੱਕ ਰੱਬੀ ਉਪਗ੍ਰੰਥ ਸੀ ਜੋ ਕਹਿੰਦਾ ਹੈ ਸੁਨਤ ਕੀਤੇ ਹੋਏ ਆਦਮੀ ਗਹਿਣਾ ਨਰਕ ਵਿੱਚ ਨਹੀਂ ਉਤਰਦੇ, ਪਰ ਪੌਲੁਸ ਇੱਕ ਦਲੇਰਾਨਾ ਉਲਟਾ ਕਦਮ ਚੁੱਕਦਾ ਹੈ। ਉਹ ਕਹਿੰਦਾ ਹੈ ਕਿ ਜੇ ਤੁਸੀਂ ਕਾਨੂੰਨ ਨੂੰ ਤੋੜਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਹੋ ਗਏ ਹੋ ਜਿਵੇਂ ਤੁਹਾਡੀ ਬਿਲਕੁਲ ਵੀ ਸੁਨਤ ਨਹੀਂ ਹੋਈ। ਜੇਕਰ ਬੇਸੁਨਤ ਵਾਲੇ ਕਾਨੂੰਨ ਦੀਆਂ ਸ਼ਰਤ ਜ਼ਰੂਰਤਾਂ ਦੀ ਪਾਲਣਾ ਕਰਦੇ ਹਨ ਤਾਂ ਕੀ ਉਹਨਾਂ ਨੂੰ ਸੁਨਤ ਕੀਤੇ ਹੋਏ ਨਹੀਂ ਮੰਨਿਆ ਜਾਵੇਗਾ? ਇਸ ਲਈ ਸੁਨਤ ਘਟਾਓ ਆਗਿਆਕਾਰੀ ਇਕੁਅਲ ਟੂ ਬੇਸੁਨਤ, ਬੇਸੁਨਤ ਪਲੱਸ ਆਗਿਆਕਾਰੀ ਇਸ ਇਕੁਅਲ ਟੂ ਸੁਨਤ। ਪੌਲੁਸ ਦੇ ਇਸ ਕਥਨ ਦਾ ਉਸਦੇ ਯਹੂਦੀ ਸੁਣਨ ਵਾਲਿਆਂ 'ਤੇ ਡੂੰਘਾ ਹੈਰਾਨ ਕਰਨ ਵਾਲਾ ਪ੍ਰਭਾਵ ਪੈਂਦਾ ਕਿਉਂਕਿ ਇਹ ਉਹਨਾਂ ਦੇ ਮੌਜੂਦਾ ਦ੍ਰਿਸ਼ਟੀਕੋਣ ਨੂੰ ਉਲਟਾ ਦਿੰਦਾ ਹੈ। ਉਹਨਾਂ ਦਾ ਵਿਸ਼ਵਾਸ ਉਹਨਾਂ ਦੇ ਧਾਰਮਿਕ ਰਸਮ ਵਿੱਚ ਸੀ। ਉਹਨਾਂ ਨੇ ਨਿਸ਼ਾਨ ਲਗਾਇਆ, ਯਕੀਨਨ ਉਹ ਸੁਰੱਖਿਅਤ ਸਨ, ਪਰ ਜੇ ਆਪਣੇ ਪੁਰਾਣੇ ਨਿਯਮ ਦੇ ਇਤਿਹਾਸ ਨੂੰ ਜਾਣਦੇ ਹੋ ਤਾਂ ਤੁਸੀਂ ਜਾਣਦੇ ਹੋਵੋਗੇ ਕਿ ਉਸ ਇਸ ਆਦਮੀ ਨਾਲ ਨਹੀਂ ਸੀ ਜਿਸ ਨੂੰ ਪਹਿਲਾਂ ਸੁਨਤ ਦੀ ਰਸਮ ਦਿੱਤੀ ਗਈ ਸੀ, ਕਿਉਂਕਿ ਅਬਰਾਹਮ ਜਿਸ ਨੂੰ ਪਰਮੇਸ਼ੁਰ ਨੇ ਹਰ ਮਰਦ ਦੀ ਸੁਨਤ ਕਰਨ ਲਈ ਕਿਹਾ ਸੀ, ਸੁਨਤ ਕਰਕੇ ਨਹੀਂ ਸਗੋਂ ਵਿਸ਼ਵਾਸ ਦੁਆਰਾ ਬਚਾਇਆ ਗਿਆ ਸੀ। ਅਬਰਾਹਮ ਨੇ ਵਿਸ਼ਵਾਸ ਕੀਤਾ ਅਤੇ ਇਸ ਨੂੰ ਉਸ ਧਾਰਮਿਕਤਾ ਵਜੋਂ ਮੰਨਿਆ ਗਿਆ, ਅਤੇ ਅੱਜ ਵੀ ਅਜਿਹੇ ਲੋਕ ਹਨ ਜਿਨ੍ਹਾਂ ਦਾ ਆਪਣੇ ਧਾਰਮਿਕ ਸੰਸਕਾਰਾਂ ਵਿੱਚ ਭਰੋਸਾ ਹੈ। ਬਪਤਿਸਮਾ ਲਓ, ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਬਪਤਿਸਮਾ ਲਿਆ ਹੈ ਜੋ ਬਪਤਿਸਮੇ ਨੂੰ ਇੱਕ ਸ਼ਖਸੀਅਤ ਇੱਕ ਖੁਦ ਕਿਸਮਤ ਜਾਦੂ ਵਾਂਗ ਮੰਨਦੇ ਹਨ। ਮੈਂ ਬਪਤਿਸਮਾ ਲਿਆ ਹੈ, ਮੈਂ ਠੀਕ ਹਾਂ, ਮੈਂ ਧਾਰਮਿਕ ਰਸਮ ਦਾ ਅਨੁਭਵ ਕੀਤਾ ਹੈ, ਮੈਂ ਹੁਣ ਠੀਕ ਹਾਂ। ਅਜਿਹਾ ਕਰਨਾ ਇੱਕ ਘਾਤਕ ਗਲਤੀ ਹੈ। ਮਾਸ ਦੀ ਕੁਰਬਾਨੀ, ਆਖਰੀ ਰਸਮਾਂ ਸਭ ਨੂੰ ਖੁਸ਼ ਕਿਸਮਤ ਜਾਦੂ ਵਾਂਗ ਮੰਨਿਆ ਜਾਂਦਾ ਹੈ ਜੋ ਪਾਪ ਕਰਤਾ ਨੂੰ ਕੁਝ ਬਚਾਉਣ ਵਾਲੀ ਪਰੀ ਧੂੜ ਪ੍ਰਦਾਨ ਕਰਦੇ ਹਨ ਅਤੇ ਫਿਰ ਵੀ ਅੰਤ ਵਿੱਚ ਵਿਅਰਥ ਹਨ। ਤੁਸੀਂ ਅਜੇ ਵੀ ਆਪਣੀ ਗਲਤੀ ਲਈ ਆਪਣੇ ਕਾਨੂੰਨ ਤੋੜਨ ਲਈ ਦੋਸ਼ੀ ਹੋ। ਤੁਹਾਡੇ ਧਾਰਮਿਕ ਸੰਸਕਾਰ ਤੁਹਾਨੂੰ ਬਚਾ ਨਹੀਂ ਸਕਦੇ। ਖੁਸ਼ਖਬਰੀ ਤੋਂ ਬਾਅਦ ਜੋ ਕੁਝ ਬਚਦਾ ਹੈ ਪਰਮਾਤਮਾ ਦਾ ਕ੍ਰੋਧ ਹੈ ਅਤੇ ਤੁਹਾਡਾ ਧਾਰਮਿਕ ਨਿਯਮਾਵਲੀ ਤੁਹਾਨੂੰ ਨਹੀਂ ਬਚਾ ਸਕਦੀ ਅਤੇ ਤੁਹਾਡੇ ਧਾਰਮਿਕ ਸੰਸਕਾਰ ਤੁਹਾਨੂੰ ਨਹੀਂ ਬਚਾ ਸਕਦੇ। ਹੋਰ ਅੰਤ ਵਿੱਚ ਧਿਆਨ ਦਿਓ, ਆਤਮਾ ਦੀ ਸ਼ਕਤੀ ਦੁਆਰਾ ਤੁਹਾਡਾ ਬਦਲਿਆ ਹੋਇਆ ਦਿਲ ਤੁਹਾਨੂੰ ਬਚਾ ਸਕਦਾ ਹੈ। ਆਇਤ 28-29, ਇਹਨਾਂ ਉਦਾਸ ਅਧਿਆਇ ਵਿੱਚ ਜੋ ਸਾਰਿਆਂ ਲਈ ਸਾਰੀ ਮਨੁੱਖਤਾ ਦੇ ਪਾਪੀ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦਾ ਹੈ, ਆਇਤ 28-29 ਵਿੱਚ ਰੋਸ਼ਨੀ ਦੀ ਇੱਕ ਛੋਟੀ ਜਿਹੀ ਝਲਕ ਆਉਂਦੀ ਹੈ। ਉਹਨਾਂ 'ਤੇ ਇੱਕ ਨਜ਼ਰ ਮਾਰੋ, ਕਿਉਂਕਿ ਕੋਈ ਵੀ ਯਹੂਦੀ ਨਹੀਂ ਹੈ ਜੋ ਸਿਰਫ ਬਾਹਰੀ ਤੌਰ 'ਤੇ ਇੱਕ ਹੈ, ਨਾ ਹੀ ਸੁਨਤ ਬਾਹਰੀ ਅਤੇ ਸਰੀਰਕ ਹੈ, ਪਰ ਇੱਕ ਯਹੂਦੀ ਅੰਦਰੂਨੀ ਤੌਰ 'ਤੇ ਇੱਕ ਹੈ ਅਤੇ ਸੁਨਤ ਦਿਲ ਦਾ ਮਾਮਲਾ ਹੈ। ਆਤਮਾ ਦੁਆਰਾ ਨਾ ਕਿ ਅੱਖਰ ਦੁਆਰਾ, ਉਸਦੀ ਪ੍ਰਸ਼ੰਸਾ ਮਨੁੱਖ ਤੋਂ ਨਹੀਂ ਸਗੋਂ ਪਰਮੇਸ਼ੁਰ ਤੋਂ ਹੈ। ਇੱਥੇ ਰੋਸ਼ਨੀ ਹੈ ਕਿਉਂਕਿ ਹਾਲਾਂਕਿ ਪੌਲੁਸ ਧਾਰਮਿਕ ਨਿਯਮਾਂ ਅਤੇ ਧਾਰਮਿਕ ਰਸਮਾਂ ਵਰਗੀਆਂ ਬਾਹਰੀ ਚੀਜ਼ਾਂ 'ਤੇ ਭਰੋਸਾ ਕਰਨ ਦੇ ਪਖੰਡ ਅਤੇ ਵਿਅਰਥਤਾ ਦਾ ਪਰਦਾਫਾਸ਼ ਜਾਰੀ ਰੱਖਦਾ ਆ, ਉਹ ਸਾਨੂੰ ਦੱਸਦਾ ਹੈ ਕਿ ਉਮੀਦ ਹੈ ਅਤੇ ਇਹ ਉਮੀਦ ਆਤਮਾ ਦੁਆਰਾ ਦਿਲ ਦੀ ਸੁਨਤ ਹੈ। ਪੌਲੁਸ ਇੱਥੇ ਸੱਚੇ ਅਤੇ ਝੂਠੇ ਯਹੂਦੀ ਵਿਚਕਾਰ ਚਾਰ ਗੁਣਾ ਅੰਤਰ ਖਿੱਚਦਾ ਹੈ। ਇੱਕ ਸੱਚਾ ਯਹੂਦੀ ਜੋ ਅਸਲ ਵਿੱਚ ਨਸਲੀ ਤੌਰ 'ਤੇ
ਗੈਰ ਯਹੂਦੀ ਹੋ ਸਕਦਾ ਹੈ। ਹੋਣ ਦਾ ਸਾਰ ਬਾਹਰੀ ਅਤੇ ਦ੍ਰਿਸ਼ਟਾਮਾਨ ਨਹੀਂ ਹੈ, ਸਗੋਂ ਅੰਦਰੂਨੀ ਅਤੇ ਅਦਿੱਖ ਹੈ। ਇਹ ਤਸਵੀਰ ਨਹੀਂ, ਇਹ ਹਕੀਕਤ ਹੈ, ਕਿਉਂਕਿ ਸੱਚੀ ਸੁਨਤ ਦਿਲ ਵਿੱਚ ਹੁੰਦੀ ਹੈ, ਸਰੀਰ ਵਿੱਚ ਨਹੀਂ। ਇਹ ਆਤਮਾ ਦੁਆਰਾ ਕੀਤੀ ਜਾਂਦੀ ਹੈ, ਕਾਨੂੰਨ ਦੁਆਰਾ ਨਹੀਂ। ਇਹ ਮਨੁੱਖਾਂ ਦੀ ਬਜਾਏ ਪਰਮਾਤਮਾ ਦੀ ਪ੍ਰਵਾਨਗੀ ਪ੍ਰਾਪਤ ਕਰਦੀ ਹੈ। ਇੱਥੇ ਪੌਲੁਸ ਦੱਸਦਾ ਹੈ ਕਿ ਸੱਚਾ ਯਹੂਦੀ ਉਹ ਹੈ ਜੋ ਪਰਮਾਤਮਾ ਦੁਆਰਾ ਅੰਦਰੂਨੀ ਤੌਰ 'ਤੇ ਪ੍ਰੇਰਿਤ ਹੁੰਦਾ ਹੈ। ਅਜਿਹਾ ਵਿਅਕਤੀ ਨਹੀਂ ਜਿਸ ਕੋਲ ਸਾਰਾ ਬਾਹਰੀ ਦਿਖਾਵਾ ਹੈ ਹੋਵੇ, ਪਰ ਕੋਈ ਅੰਦਰੂਨੀ ਹਕੀਕਤ ਨਾ ਹੋਵੇ। ਅਤੇ ਇਹ ਖੁਸ਼ਖਬਰੀ ਰਾਹੀਂ ਹੀ ਹੈ ਕਿ ਇੱਕ ਵਿਅਕਤੀ ਅਸਲ ਸੌਦਾ ਬਣ ਜਾਂਦਾ ਹੈ। ਇਸਦਾ ਉਪਯੋਗ ਸਪੱਸ਼ਟ ਹੈ। ਇੱਕ ਸੱਚਾ ਈਸਾਈ ਹੋਣ ਦਾ ਸਾਰ ਬਾਹਰੀ ਅਤੇ ਦ੍ਰਿਸ਼ਟਾਮਾਨ ਨਹੀਂ ਹੈ, ਸਗੋਂ ਅੰਦਰੂਨੀ ਅਤੇ ਅਦਿੱਖ ਹੈ। ਸੱਚੀ ਸੁਨਤ ਲਈ ਸੱਚਾ ਬਪਤਿਸਮਾ ਦਿਲ ਵਿੱਚ ਹੁੰਦਾ ਹੈ, ਮਾਸ ਵਿੱਚ ਨਹੀਂ। ਕਲੂਸੀਆਂ ਦੇ ਈਸਾਈਆਂ ਨੂੰ ਲਿਖਦੇ ਹੋਏ ਪੌਲੁਸ ਨੇ ਕਿਹਾ, ਕਿਉਂਕਿ ਉਸ ਵਿੱਚ ਜੋ ਯਿਸੂ ਹੈ ਦੇਵਤੇ ਦੀ ਪੂਰੀ ਸੰਪੂਰਨਤਾ ਸਰੀਰਕ ਤੌਰ 'ਤੇ ਵੱਸਦੀ ਹੈ, ਅਤੇ ਤੁਸੀਂ ਉਸ ਵਿੱਚ ਭਰੇ ਹੋਏ ਹੋ ਜੋ ਸਾਰੇ ਸ਼ਾਸਨ ਅਤੇ ਅਧਿਕਾਰ ਦਾ ਮੁਖੀ ਹੈ। ਉਸ ਵਿੱਚ ਤੁਹਾਡੀ ਸੁਨਤ ਵੀ ਬਿਨਾਂ ਹੱਥਾਂ 'ਤੇ ਕੀਤੀ ਗਈ ਸੁਨਤ ਨਾਲ ਕੀਤੀ ਗਈ ਸੀ। ਮਾਸ ਦੇ ਸਰੀਰ ਨੂੰ ਉਤਾਰ ਕੇ ਮਸੀਹ ਦੀ ਸੁਨਤ ਦੁਆਰਾ ਬਪਤਿਸਮੇ ਵਿੱਚ ਤੁਹਾਡੇ ਉਸਦੇ ਨਾਲ ਦਫਨਾਏ ਗਏ ਸੀ, ਜਿਸ ਵਿੱਚ ਤੁਸੀਂ ਉਸਦੇ ਨਾਲ ਪਰਮੇਸ਼ੁਰ ਦੀ ਸ਼ਕਤੀ ਸ਼ਾਲੀ ਕੰਮ ਵਿੱਚ ਵਿਸ਼ਵਾਸ ਦੁਆਰਾ ਵੀ ਜੀ ਉੱਠੇ, ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਵਾਲਿਆ ਸੀ। ਅਤੇ ਤੁਸੀਂ ਜੋ ਆਪਣੇ ਅਪਰਾਧਾਂ ਅਤੇ ਆਪਣੇ ਸਰੀਰ ਦੀ ਸੁਨਤ ਨਾ ਹੋਣ ਕਰਕੇ ਮਰੇ ਹੋਏ ਸੀ, ਪਰਮੇਸ਼ੁਰ ਨੇ ਉਸਦੇ ਨਾਲ ਤੁਹਾਨੂੰ ਵੀ ਜਵਾਲਿਆ ਜਾਂ ਜੀ ਉਠਾਇਆ। ਸਾਡੇ ਸਾਰੇ ਅਪਰਾਧ ਮਾਫ਼ ਕਰ ਦਿੱਤੇ ਗਏ। ਕਰਜ਼ੇ ਦੇ ਉਸ ਰਿਕਾਰਡ ਨੂੰ ਰੱਦ ਕਰਕੇ ਜੋ ਈਸਾਈਆਂ ਕਾਨੂੰਨੀ ਮੰਗਾਂ ਨਾਲ ਸਾਡੇ ਵਿਰੁੱਧ ਖੜ੍ਹਾ ਸੀ, ਇਸ ਨੂੰ ਉਸਨੇ ਇੱਕ ਪਾਸੇ ਰੱਖ ਦਿੱਤਾ, ਇਸ ਨੂੰ ਸਲੀਬ 'ਤੇ ਕਿੱਲਾਂ ਨਾਲ ਠੋਕ ਦਿੱਤਾ। ਇੱਕ ਸੱਚਾ ਈਸਾਈ ਹੋਣ ਦਾ ਸਾਰ ਬਾਹਰੀ ਅਤੇ ਦ੍ਰਿਸ਼ਟਮਾਨ ਚੀਜ਼ ਨਹੀਂ, ਸਗੋਂ ਅੰਦਰੂਨੀ ਅਤੇ ਅਦਿੱਖ ਹੈ। ਸੱਚੀ ਸੁਨਤ ਲਈ ਸੱਚਾ ਬਪਤਿਸਮਾ ਦਿਲ ਹੈ, ਸਰੀਰ ਵਿੱਚ ਨਹੀਂ। ਇਹ ਹੈ ਆਤਮਾ ਦੁਆਰਾ ਪ੍ਰਭਾਵਿਤ, ਇਹ ਸਭ ਕੁਛ ਆਤਮਾ ਦੁਆਰਾ ਪ੍ਰਭਾਵਿਤ ਹੁੰਦਾ ਹੈ, ਕਾਨੂੰਨ ਦੁਆਰਾ ਨਹੀਂ। ਇਹ ਮਨੁੱਖਾਂ ਦੀ ਬਜਾਏ ਪਰਮਾਤਮਾ ਦੀ ਪ੍ਰਵਾਨਗੀ ਪ੍ਰਾਪਤ ਕਰਦਾ ਹੈ। ਲੋਕ ਬਾਹਰੀ ਦ੍ਰਿਸ਼ਟਮਾਨ ਭੌਤਿਕ ਅਤੇ ਸਤਾਈ ਚਿੱਤਰ ਨਾਲ ਆਰਾਮਦਾਇਕ ਹੁੰਦੇ ਹਨ। ਪਰਮਾਤਮਾ ਲਈ ਜੋ ਮਾਇਨੇ ਰੱਖਦਾ ਹੈ, ਉਹ ਸਾਡੇ ਦਿਲਾਂ ਵਿੱਚ ਪਵਿੱਤਰ ਆਤਮਾ ਦਾ ਇੱਕ ਡੂੰਘਾ ਅੰਦਰੂਨੀ ਗੁਪਤ ਕੰਮ ਹੈ। ਜਦੋਂ ਪਰਮਾਤਮਾ ਆਪਣੀ ਆਤਮਾ ਦੀ ਸ਼ਕਤੀ ਨਾਲ ਸਾਡੇ ਦਿਲਾਂ ਨੂੰ ਬਦਲਦਾ ਹੈ, ਜਦੋਂ ਪਰਮਾਤਮਾ ਸਾਡੇ ਦਿਲਾਂ ਵਿੱਚ ਰਹਿਣ ਲਈ ਆਉਂਦਾ ਹੈ, ਤਾਂ ਇਹੀ ਸਾਨੂੰ ਇੱਕ ਈਸਾਈ ਬਣਾਉਂਦਾ ਹੈ। ਇਹ ਅਸਲੀਅਤ ਜਾਂ ਜਿਹੜੀ ਹਕੀਕਤ ਲਿਆਉਂਦਾ ਹੈ। ਪੌਲੁਸ ਇਸ ਭਾਗ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਿਰਫ ਧਾਰਮਿਕ ਹੋਣਾ ਕਿਸੇ ਧਾਰਮਿਕ ਨਿਯਮਾਵਲੀ ਜਾਂ ਧਾਰਮਿਕ ਰਸਮ ਪ੍ਰਤੀ ਵਚਨਬੱਧ ਹੋਣਾ ਕਾਫੀ ਨਹੀਂ ਹੈ, ਕਿਉਂਕਿ ਅਜਿਹੇ ਲੋਕ ਮਨੁੱਖੀ ਪਾਪ ਦੁਆਰਾ ਪ੍ਰਭਾਵਿਤ ਵੀ ਹੁੰਦੇ ਹਨ। ਆਪਣੇ ਧਰਮ ਦੀ ਪਾਲਣਾ ਕਰਨਾ ਕਾਫੀ ਨਹੀਂ ਹੈ, ਇਸ ਨਾਲ ਤੁਹਾਨੂੰ ਕੁਝ ਨਹੀਂ ਮਿਲੇਗਾ, ਚਿੱਤਰ ਅਤੇ ਹਕੀਕਤ ਵਿੱਚ ਮੇਲ ਨਹੀਂ ਹੁੰਦਾ। ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਆ ਕਿ ਕੀ ਅਸੀਂ ਧਾਰਮਿਕ ਨਿਯਮਾਂ ਅਤੇ ਧਾਰਮਿਕ ਰਸਮਾਂ ਵਿੱਚ ਭਰੋਸਾ ਰੱਖਦੇ ਹਾਂ, ਜਾਂ ਕਿ ਸਾਡੇ ਦਿਲ ਆਤਮਾ ਦੀ ਸ਼ਕਤੀ ਦੁਆਰਾ ਬਦਲੇ ਗਏ ਹਨ। ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਇਹ ਸਵਾਲ ਪੁੱਛਣ ਦੀ ਜ਼ਰੂਰਤ ਆ, ਕਿਉਂਕਿ ਇਹ ਬਹੁਤ ਮਹੱਤਵਪੂਰਨ ਆ, ਇੱਕ ਸਦੀਵੀ ਮਹੱਤਵ ਹੈ ਇਹਦਾ। ਇਹ ਇੰਨਾ ਮਹੱਤਵਪੂਰਨ ਹੈ, ਜੇਕਰ ਅਸੀਂ ਕਮੀਜ਼, ਟਾਈ ਅਤੇ ਪਜਾਮਾ ਦੇ ਤਲ ਨਾਲ ਕੰਮ 'ਤੇ ਬੈਠੇ ਹਾਂ, ਕੁਝ ਹਲਕੀ ਸ਼ਰਮਿੰਦਗੀ ਸਭ ਤੋਂ ਭੈੜੀ ਹੈ ਜੋ ਹੋ ਸਕਦੀ ਹੈ। ਪਰ ਜੇਕਰ ਅਸੀਂ ਧਾਰਮਿਕ ਨਿਯਮਾਂ ਅਤੇ ਧਾਰਮਿਕ ਰਸਮਾਂ ਵਿੱਚ ਵਿਸ਼ਵਾਸ ਕਰਦੇ ਹੋਏ ਪਰਮਾਤਮਾ ਨੂੰ ਮਿਲਦੇ ਹਾਂ, ਪਰ ਫਿਰ ਵੀ ਆਪਣੇ ਸਖਤ ਬਾਗੀ ਦਿਲ ਨਾਲ ਇਹ ਵਿਨਾਸ਼ਕਾਰੀ ਹੈ। ਜੇਕਰ ਅਸੀਂ ਪਰਮਾਤਮਾ ਨੂੰ ਚਿੱਤਰ ਵਿੱਚ ਵਿਸ਼ਵਾਸ ਕਰਦੇ ਹੋਏ ਮਿਲਦੇ ਹਾਂ, ਪਰ ਅਸਲੀਅਤ ਨੂੰ ਲੁਕਾਉਂਦੇ ਹੋਏ ਦੇਖਦੇ ਹਾਂ ਤਾਂ ਇਸ ਦੇ ਭਿਆਨਕ ਸਦੀਵੀ ਨਤੀਜੇ ਹੋਣਗੇ, ਕਿਉਂਕਿ ਖੁਸ਼ਖਬਰੀ ਤੋਂ ਬਾਹਰ ਜੋ ਬਚਿਆ ਹੈ ਉਹ ਪਰਮਾਤਮਾ ਦਾ ਕ੍ਰੋਧ ਹੈ। ਪਰਮੇਸ਼ੁਰ ਦੀ ਸਤੁਤੀ ਕਰੋ, ਪਰਮੇਸ਼ੁਰ ਦੀ ਉਸਤਤ ਕਰੋ। ਖੁਸ਼ਖਬਰੀ ਵਿਸ਼ਵਾਸ ਕਰਨ ਵਾਲੇ ਹਰ ਵਿਅਕਤੀ ਲਈ, ਮੁਕਤੀ ਲਈ ਪਰਮਾਤਮਾ ਦੀ ਸ਼ਕਤੀ ਹੈ, ਪਹਿਲਾਂ ਯਹੂਦੀ ਲਈ ਅਤੇ ਯੂਨਾਨੀ ਲਈ ਵੀ, ਕਿਉਂਕਿ ਇਸ ਵਿੱਚ ਪਰਮਾਤਮਾ ਦੀ ਧਾਰਮਿਕਤਾ ਵਿਸ਼ਵਾਸ ਤੋਂ ਵਿਸ਼ਵਾਸ ਲਈ ਪ੍ਰਗਟ ਹੁੰਦੀ ਹੈ। ਜਿਵੇਂ ਕਿ ਲਿਖਿਆ ਹੈ, ਧਰਮੀ ਵਿਸ਼ਵਾਸ ਦੁਆਰਾ ਜ਼ਿੰਦਾ ਰਹੇਗਾ। ਆਮੀਨ।